नमस्कार, ये आकाशवाणी है। खबरां दे इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने जापान के प्रधानमंत्री शिगेरू इशिबा नाल टोक्यो च शिखर मीटिंग की। दोवे नेता भारत जापान विशेष रणनीतिक ते आलमी भाईवाली नूं होर मजबूत करन लई सहमत होए ने। पहाड़ी इलाकों तो पानी के भारी बहाव कारण पंजाब के कई इलाकों हड़ा संबंधी हालत विगड़ गई है। राहत ते बचाव कार्य जोर आते हैं। भारतीय रेलवे श्री गुरु तेग बहादुर जी का 350 साल शहीदी दिवस समारोह पूरी श्रद्धा नाल मनाने जा रहा है। भारत ने अहमदाबाद में 2030 राष्ट्रमंडल खेडों की मेजबानी लिए अधिकारित तौर पर अपना प्रस्ताव पेश कर दिता है। भारत ने नेपाल 5-0 नाल हरा के सैफ अंडर 17 महिला फुटबाल टूरनामेंट का खिताब पक्का कर लिया है। हुण खबरां विस्थार नाल। प्रधानमंत्री नरेंद्र मोदी ते जापान के प्रधानमंत्री शिगेरू इशिबा ने दोहां देशां विचकार रणनीतिक आर्थिक ते तकनीकी सहयोग नूं वधाउण लई एक दहाके लई व्यापक कार्य योजना नूं अंतिम रूप दित्ता है। दोहां नेतावां ने कल टोक्यो च शिखर सम्मेलन तों बाद इह ऐलान कीता। एक सोशल मीडिया पोस्ट विच श्री मोदी ने कहा कि 15वें भारत जापान सालाना सम्मेलन दौरान उन्हां अते प्रधानमंत्री इशिबा ने दवल्ले संबंधां दे समुचे पहलुआं दा जायजा लिया अते विशेष रणनीतिक ते विश्व भाईवाली नूं मजबूत करन लई सहमति प्रगटाई। शिखर सम्मेलन तो बाद एक सांझी प्रेस कॉन्फ्रेंस में प्रधानमंत्री मोदी ने कहा कि अगले दहाके लिए कार्य योजना बनाई गई है। श्री मोदी ने कहा कि दोहां देशों ने अगले 10 सालों में भारत में जापान तो 10 ट्रिलियन येन निवेश करने का टीचा रखा है।
अगले दशक के लिए एक रोड मैप बनाया है। हमारे विजन के केंद्र में इन्वेस्टमेंट, इनोवेशन, इकोनॉमिक सिक्योरिटी, एनवायरमेंट, टेक्नोलॉजी, हेल्थ, मोबिलिटी, पीपल टू पीपल एक्सचेंजेस एंड ट्रेड प्रिफ्रेक्चर पार्टनरशिप, ये प्रमुख बातें हैं। हमने अगले 10 वर्षों में जापान से भारत में 10 ट्रिलियन येन निवेश का लक्ष्य निर्धारित किया है।
दोनों देश छोटे ते दरमियाने उद्यमों ते स्टार्टअप उद्यमों ते भी विशेष ध्यान देंगे। आर्टिफिशियल इंटेलीजेंस, सेमीकंडक्टर, चौगिरदे ते सेहत दे खेतरां से सहयोग वधाया जाएगा। उन्होंने जापानी कंपनियों नूं मेक इन इंडिया, मेक फॉर द वर्ल्ड की अपील की। प्रधानमंत्री ने दोवां देशों विचकार मनुखी स्रोत आदान प्रदान ते सहयोग लिए एक अहम कार्य योजना का ऐलान किया। अगले 5 सालों में दोवां देशों विचकार वख-वख खेत्रां ते 5 लाख तो वध लोगों का आदान प्रदान करने का टीचा है। उन्होंने एक स्वतंत्र, आजाद, शांतिपूर्ण, खुशहाल और नियम आधारित हिंद प्रशांत खेत्र प्रति भारत और जापान की वचनबद्धता की भी पुष्टि की। श्री मोदी ने ऐलान किया कि दोहां देशों ने रक्षा उद्योग और नवीनता के खेत्र में आपसी सहयोग बढ़ाने का फैसला किया है।
हमने निर्णय किया है कि डिफेंस इंडस्ट्री और इनोवेशन के क्षेत्र में आपसी सहयोग को और सशक्त किया जाएगा। टुगेदर वी कैरी अ कॉमन ड्रीम ऑफ पीस, प्रोग्रेस एंड प्रॉस्पेरिटी ऑफ अवर पीपल्स एंड फॉर द वर्ल्ड।
श्री मोदी ने चंद्रयान 5 मिशन लिए भारतीय पुराड़ खोज संगठन और जापान एयरोस्पेस एक्सप्लोरेशन एजेंसी विचकार हुए समझौते का स्वागत किया। जापानी प्रधानमंत्री ने भारत के विश्वव्यापी प्रभाव की शलाघा की। जापानी अर्थव्यवस्था में हुनरमंद भारतीय प्रतिभा की वधेरे वरतों का सद्दा दिता। सांझियां लोकतंत्री कदरां कीमतां अते एक आजाद हिंद प्रशांत खेत्र ते जोर दिंदे उन्हां कहा कि अनिश्चित विश्व हालात में भारत ते जापान नूं खेतरी शांति ते स्थिरता नूं यकीनी बनाउण लई अपनी ताकत नूं इकट्ठा करना चाहीदा है। बाद विच विदेश सकत्तर विक्रम मिसरी ने पत्रकारां नूं श्री मोदी दी जापान फेरी बारे जानकारी दिंदिआं कहा कि प्रधानमंत्री मोदी अते प्रधानमंत्री इशिबा लगभग 2.5 घंटे तक इकट्ठे रहे। इस दौरान वफद पद्धरी गलबात हुई ते समझौतिआं ते दस्तखत कीते गए। दवल्ले मुद्दिआं तों इलावा दोहां प्रधानमंत्री ने खेतरी ते अंतरराष्ट्रीय हालात ते भी चर्चा कीती। उन्हां कहा कि इह स्पष्ट है कि बदलदे भू राजनीतिक हालात विच भारत जापान संबंध स्थिरता दा थम ने। विदेश सकत्तर ने कहा कि दोवां नेतावां ने अगले दहाके लई आर्थिक ते रणनीतिक कार्य योजना ते चर्चा कीती है।
बोथ लीडर्स एक्सचेंज द जॉइंट विजन फॉर द नेक्स्ट डेकेड। दिस इज अ 10-year स्ट्रेटेजिक रोड मैप इन इकोनॉमिक एंड फंक्शनल कोऑपरेशन बिटवीन द टू साइड्स एंड इन ऑर्डर टू गिव न्यू विगर टू द रिलेशनशिप बोथ गवर्नमेंट्स हैव डिसाइडेड टू एडवांस कोऑपरेशन अक्रॉस 8 पिलर्स and these pillars are economic relations, economic security, mobility, ecological sustainability, technology and innovation, health, people to people exchanges and partnerships between Indian states and Japanese prefectures.
ਸ਼੍ਰੀ ਮਿਸਰੀ ਨੇ ਕਿਹਾ ਕਿ ਦੋਵੇਂ ਦੇਸ਼ ਸੁਰੱਖਿਆ ਸਹਿਯੋਗ ਦੇ ਸਾਂਝੇ ਐਲਾਨਨਾਮੇ ਤੇ ਸਹਿਮਤ ਹੋਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪਹਾੜੀ ਇਲਾਕਿਆਂ ਤੋਂ ਪਾਣੀ ਦੇ ਭਾਰੀ ਵਹਾਅ ਕਾਰਨ ਪੰਜਾਬ ਛਾੜਾਂ ਸਬੰਧੀ ਸਥਿਤੀ ਵਿਗੜ ਗਈ ਹੈ, ਕਿਉਂਕਿ ਰਾਵੀ ਦਰਿਆ ਵਿਚ ਹੁਣ ਤੱਕ 14.11 ਲੱਖ ਕਿਊਸਕ ਪਾਣੀ ਆਇਆ, ਜਿਸ ਨਾਲ ਕਈ ਇਲਾਕੇ ਡੁੱਬ ਗਏ ਨੇ। ਹਾਲਾਂਕਿ ਮਾਝਾ ਤੇ ਦੁਆਬਾ ਦੇ ਇਲਾਕਿਆਂ ਦੇ ਕੁਝ ਜ਼ਿਲ੍ਹਿਆਂ ਵਿਚ ਪਾਣੀ ਘੱਟ ਰਿਹਾ, ਪਰ ਮੌਸਮ ਵਿਭਾਗ ਵੱਲੋਂ ਰਾਜ ਦੇ ਕੁਝ ਹਿੱਸਿਆਂ ਵਿਚ 3 ਦਿਨਾਂ ਲਈ ਹੋਰ ਮੀਂਹ ਪੈਣ ਦੀ ਚੇਤਾਵਨੀ ਨੇ ਖਾਸ ਕਰਕੇ ਪਟਿਆਲਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਚਿੰਤਾ ਵਧਾ ਦਿੱਤੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ, ਜਿਸ ਵਿਚ ਫੌਜ, NDRF, SDRF, ਪੰਜਾਬ ਪੁਲਿਸ ਅਤੇ ਸਵੈਛਿਕ ਸੰਗਠਨ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਇਕ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਮੁੱਖ ਸਕੱਤਰ KAP ਸਿਨਹਾ ਨੂੰ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਪ੍ਰਭਾਵਿਤ ਬਜ਼ੁਰਗ ਨਾਗਰਿਕਾਂ, ਬੱਚਿਆਂ ਤੇ ਔਰਤਾਂ ਦੀ ਵਿਸ਼ੇਸ਼ ਦੇਖਭਾਲ ਲਈ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਅਲਰਟ ਤੇ ਰੱਖਿਆ ਹੈ। ਭਾਰਤੀ ਰੇਲਵੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਸਮਾਰੋਹ ਸ਼ਰਧਾ ਪੂਰਵਕ ਮਨਾਉਣ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਪਹਿਲ ਦਾ ਉਦੇਸ਼ ਨੌਜਵਾਨ ਪੀੜ੍ਹੀ ਵਿਚ ਸਿੱਖ ਗੁਰੂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਇਹ ਪਹਿਲ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਚ ਭਾਰਤੀ ਰੇਲਵੇ ਤੇ ਸਿੱਖ ਭਾਈਚਾਰੇ ਵਿਚਕਾਰ ਇਕ ਇਤਿਹਾਸਕ ਸਹਿਯੋਗ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਇਸ ਇਤਿਹਾਸਕ ਆਯੋਜਨ ਲਈ ਵੱਖ ਵੱਖ ਸਿੱਖ ਸੰਸਥਾਵਾਂ ਤੋਂ ਪ੍ਰਾਪਤ ਸਾਰੇ ਕੀਮਤੀ ਸੁਝਾਵਾਂ ਦਾ ਸਵਾਗਤ ਕਰੇਗੀ। ਸ੍ਰੀ ਰਵਨੀਤ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਰੇਲ ਭਵਨ ਵਿਚ ਪ੍ਰਮੁੱਖ ਸਿੱਖ ਸੰਸਥਾਵਾਂ ਦੀਆਂ ਜ਼ਰੂਰਤਾਂ ਤੇ ਸੁਝਾਵਾਂ ਤੇ ਵਿਚਾਰ ਕਰਨ ਲਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਪਹਿਲੀ ਗੱਲ ਵੀ ਕਿਵੇਂ ਸਾਰੇ ਤਖ਼ਤ ਸਾਹਿਬ ਨੂੰ ਜੋੜਨਾ ਹੈ, ਉਹ ਟਾਈਮਿੰਗ ਟ੍ਰੇਨ ਦੀ ਕੀ ਹੋਣੀ ਚਾਹੀਦੀ ਹੈ, ਉਹ ਸੁਵਿਧਾ ਕੀ ਹੋਣੀ ਚਾਹੀਦੀ ਹੈ, ਨਵੀਆਂ ਟ੍ਰੇਨਾਂ ਕਿੱਥੇ ਕਿੱਥੇ ਜਾਣੀਆਂ ਚਾਹੀਦੀਆਂ ਹੈ। ਬਹੁਤ ਜਗ੍ਹਾ ਹੈ ਜਿੱਥੇ ਸਾਡੇ ਇਸ ਵੇਲੇ ਸਿੱਖ ਸੰਗਤ ਆ ਜਾਂ ਪਾਪੂਲੇਸ਼ਨ ਆਬਾਦੀ ਕਹਿ ਲਓ ਉਹ ਬਹੁਤ ਵੱਧ ਚੁੱਕੀ ਹੈ, ਉਹ ਚਾਹੇ ਤਰਾਈ ਦਾ ਏਰੀਆ ਚਾਹੇ ਹੋਰ ਸੂਬੇ ਆ, ਉੱਥੋਂ ਨਵੀਆਂ ਟ੍ਰੇਨਾਂ ਚਲਾ ਕੇ ਤਖ਼ਤ ਸਾਹਿਬ ਨਾਲ ਕਿਵੇਂ ਜੋੜਨਾ ਹੈ। ਤੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਗੁਰੂ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਵਸ, ਜਿਨ੍ਹਾਂ ਦੇ ਸਭ ਤੋਂ ਵੱਡੀ ਕੁਰਬਾਨੀ ਸਾਡੇ ਗੁਰੂ ਤੇਗ ਬਹਾਦਰ ਜੀ ਦੀ, ਉਹਨਾਂ ਦੇ ਆਪ ਦੀ, ਉਹਨਾਂ ਦੇ ਪਰਿਵਾਰ ਦੀ, ਸਾਹਿਬਜ਼ਾਦਿਆਂ ਦੀ, ਮਤਲਬ ਐਡੀ ਬੜੀ ਗਾਥਾ, ਐਡੀ ਬੜੀ ਕੁਰਬਾਨੀ ਆ, ਉਹਦਾ ਕੋਈ ਮੁਕਾਬਲਾ ਹੀ ਨਹੀਂ ਗਾ।
ਭਾਰਤ ਨੇ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਅਧਿਕਾਰਤ ਤੌਰ ਤੇ ਆਪਣਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 2010 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਭਾਰਤੀ ਰਾਸ਼ਟਰਮੰਡਲ ਖੇਡ ਸੰਘ ਅਤੇ ਗੁਜਰਾਤ ਸਰਕਾਰ ਨੇ ਕੱਲ੍ਹ ਲੰਡਨ ਵਿੱਚ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦੇ ਪ੍ਰਧਾਨ ਡਾ. ਡੋਨਾਲਡ ਰੁਕਰ ਨੂੰ ਇੱਕ ਰਸਮੀ ਪ੍ਰਸਤਾਵ ਪੇਸ਼ ਕੀਤਾ। ਇਸ ਵਿੱਚ ਅਹਿਮਦਾਬਾਦ ਨੂੰ ਸ਼ਤਾਬਦੀ ਰਾਸ਼ਟਰਮੰਡਲ ਖੇਡਾਂ ਲਈ ਮੇਜ਼ਬਾਨ ਸ਼ਹਿਰ ਵਜੋਂ ਪੇਸ਼ ਕੀਤਾ ਗਿਆ ਹੈ। ਭਾਰਤ ਨੇ ਕੱਲ੍ਹ ਭੂਟਾਨ ਦੇ ਥਿੰਫੂ ਵਿੱਚ ਸੈਫ ਅੰਡਰ 17 ਮਹਿਲਾ ਫੁੱਟਬਾਲ ਟੂਰਨਾਮੈਂਟ ਵਿੱਚ ਨੇਪਾਲ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਦਾ ਖਿਤਾਬ ਪੱਕਾ ਕਰ ਲਿਆ ਹੈ। ਇਸ ਜਿੱਤ ਨਾਲ ਭਾਰਤ 5 ਮੈਚਾਂ ਵਿੱਚ 15 ਅੰਕਾਂ ਨਾਲ ਸਿਖਰ ਤੇ ਪਹੁੰਚ ਗਿਆ। ਭਾਰਤ ਕੱਲ੍ਹ ਫਾਈਨਲ ਮੈਚ ਵਿੱਚ ਬੰਗਲਾਦੇਸ਼ ਖਿਲਾਫ ਖੇਡੇਗਾ। ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਪੈਰਿਸ ਵਿੱਚ ਬੈਡਮਿੰਟਨ ਵਰਲਡ ਫੈਡਰੇਸ਼ਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਸੈਮੀਫਾਈਨਲ ਵਿੱਚ ਉਨ੍ਹਾਂ ਦਾ ਮੁਕਾਬਲਾ ਅੱਜ ਚੀਨ ਦੇ ਲੀ ਯੂ ਅਤੇ ਬੋ ਯਾਂਗ ਚੈਨ ਦੀ ਜੋੜੀ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨਾਲ ਟੋਕੀਓ 'ਚ ਸਿਖਰ ਮੀਟਿੰਗ ਕੀਤੀ ਹੈ। ਦੋਵੇਂ ਨੇਤਾ ਭਾਰਤ ਜਪਾਨ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ ਨੇ। ਪਹਾੜੀ ਇਲਾਕਿਆਂ ਤੋਂ ਪਾਣੀ ਦੇ ਭਾਰੀ ਵਹਾਅ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹਾਂ ਸਬੰਧੀ ਹਾਲਤ ਵਿਗੜ ਗਈ ਹੈ, ਰਾਹਤ ਤੇ ਬਚਾਅ ਕਾਰਜ ਜ਼ੋਰਾਂ 'ਤੇ ਨੇ। ਭਾਰਤੀ ਰੇਲਵੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਸਮਾਰੋਹ ਪੂਰੀ ਸ਼ਰਧਾ ਨਾਲ ਮਨਾਉਣ ਜਾ ਰਿਹਾ ਹੈ। ਭਾਰਤ ਨੇ ਅਹਿਮਦਾਬਾਦ ਵਿੱਚ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਅਧਿਕਾਰਤ ਤੌਰ 'ਤੇ ਆਪਣਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ ਅਤੇ ਭਾਰਤ ਨੇ ਨੇਪਾਲ ਨੂੰ 5-0 ਨਾਲ ਹਰਾ ਕੇ ਸੈਫ ਅੰਡਰ 17 ਮਹਿਲਾ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਪੱਕਾ ਕਰ ਲਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।